ਪਰ ਖੋਜੀ ਕਹਿੰਦਾ ਦੇਖੋ ਪੜਚੋਲ ਕਰੋ ਇਸ ਥਾਂ ਤੇ ਕਿਤੇ ਪੱਥਰਾਂ ਵਿੱਚ ਕੋਈ ਪਾਰਸ ਨਾ ਪਿਆ ਹੋਵੇ, ਕਿਤੇ ਕੋਈ ਚਮਕਦਾ ਹੀਰਾ ਨਾ ਹੋਵੇ, ਕਿਤੇ ਇੱਥੇ ਕੀਮਤੀ ਸਾਨੂੰ ਮੋਤੀ ਨਾ ਮਿਲ ਜਾਏ। ਪਹਾੜਾਂ ਤੇ ਸਾਰੇ ਜਾਂਦੇ ਨੇ ਪਰ ਖੋਜੀ ਬੰਦੇ ਕੀਮਤੀ ਹੀਰੇ ਲੱਭ ਕੇ ਲੈ ਆਉਂਦੇ ਨੇ। ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ, ਪਰ ਪੱਟਣ ਵਾਲੇ ਖੰਨ ਵਾਰਾ ਖੰਨ ਜਗ ਵਿਖੇ ਪ੍ਰਗਟਾਵੀ। ਪੱਟਣ ਵਾਲੇ ਹੀਰਿਆਂ ਨੂੰ ਪੱਟ ਕੇ ਖੋਜ ਕੇ ਦੁਨੀਆਂ ਵਿੱਚ ਪ੍ਰਗਟ ਕਰ ਦਿੰਦੇ ਨੇ। ਭਾਈ ਪਹਾੜਾਂ ਵਿੱਚ ਕੀਮਤੀ ਹੀਰਾ ਵੀ ਹੈ। ਤੀਸਰਾ ਬਚਨ, ਜੈਸੇ ਬਨ ਵਿਖੇ ਮੈਲਾਗਰ ਸੋਧਾ ਕਪੂਰ। ਜੰਗਲ 'ਚ ਜਾਓ, ਕਿਤੇ ਪਿੱਪਲ, ਕਿਤੇ ਟਾਹਲੀ, ਕਿਤੇ ਤੂਤ, ਕਈ ਰੁੱਖ ਝਾੜੀਆਂ ਨੇ, ਪਰ ਖੋਜੀ ਕਹਿੰਦਾ ਧਿਆਨ ਨਾਲ ਤੁਰੀ, ਨਾਸਕਾ ਕਾਇਮ ਰੱਖੀ, ਇਸ ਜੰਗਲ ਵਿੱਚ ਕਿਤੇ ਚੰਦਨ ਦਾ ਰੁੱਖ ਵੀ ਹੋ ਸਕਦਾ। ਉਹ ਜੰਗਲ ਵਿੱਚੋਂ ਸੁਗੰਧੀ ਵਾਲੇ ਫੁੱਲ ਤੇ ਚੰਦਨ ਦਾ ਰਸ ਖਿੱਚਦੇ ਪਏ ਨੇ। ਕਹਿਣ ਲੱਗੇ ਭਾਈ ਜਿਵੇਂ ਸਮੁੰਦਰ ਵਿੱਚ ਮੋਤੀ ਉਹ ਡੁੱਬੀ ਮਾਰਨ ਵਾਲੇ ਨੂੰ ਲੱਭਣਗੇ, ਪਹਾੜ ਵਿੱਚ ਕੀਮਤੀ ਹੀਰੇ ਪੱਟਣ ਵਾਲੇ ਨੂੰ ਮਿਲਣਗੇ, ਜੰਗਲ ਵਿੱਚ ਕੀਮਤੀ ਚੰਦਨ ਖੋਜੀ ਬੰਦੇ ਨੂੰ ਮਿਲੇਗਾ। ਐਵੇਂ ਗੁਰਬਾਣੀ ਵਿੱਚ ਹਰ ਚੀਜ਼ ਏ, ਪਰ ਲੱਭੇਗੀ ਉਹਨਾਂ ਨੂੰ ਜਿਹੜੇ ਭਾਵਨਾ ਨਾਲ ਇਹਦੇ ਵਿੱਚ ਜੁੜਨਗੇ। ਜੈਸੇ ਬਨ ਵਿਖੇ ਮੈਲਾਗਰ ਸੋਧਾ ਕਪੂਰ, ਸੋਧ ਕੇ ਸੁਭਾਸੀ ਸੋ ਬਾਸ ਬਹਿ ਸਾਵਈ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨੇਪ ਜਾਵਈ। ਗੁਰਮੁਖੋ ਆਓ, ਇਸ ਬਾਣੀ ਨੂੰ ਜਿਹੜੀ ਧੁਰ ਤੋਂ ਆਈ, ਜਿਹਦਾ ਬਾਹਰ ਪ੍ਰਕਾਸ਼ ਰੋਜ਼ ਹੁੰਦਾ, ਇੱਕ ਅਰਦਾਸ ਕਰੀਏ ਗੁਰੂ ਗ੍ਰੰਥ ਸਾਹਿਬ ਤੇਰੇ ਸ਼ਬਦ ਦਾ ਪ੍ਰਕਾਸ਼ ਸਾਡੇ ਅੰਦਰ ਹੋ ਜਾਏ। ਜੇ ਸ਼ਬਦ ਦਾ ਚਾਨਣ ਹੋ ਗਿਆ ਫਿਰ ਹਨੇਰੇ ਦੀਆਂ ਟੱਕਰਾਂ ਤੋਂ ਬਚ ਜਾਵਾਂਗੇ, ਅਤੇ ਜੇ ਬਾਹਰ ਪ੍ਰਕਾਸ਼ ਕੀਤਾ ਅਤੇ ਮਨ ਔਗਣ ਕਰਦਾ ਰਿਹਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਵੀ ਕਹਿਣਗੇ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ, ਹਾਥ ਦੀਪ ਕੁਵੇਂ ਪਰੇ ਹੱਥ ਵਿੱਚ ਪੋਥੀ ਅਤੇ ਛਾਲ ਤੂੰ ਵਾਸ਼ਨਾ ਵਿੱਚ ਮਾਰੀ ਬੈਠੇ। ਸਤਿਗੁਰੂ ਮਿਹਰ ਕਰੇ ਇਹ ਪ੍ਰਕਾਸ਼ ਸਾਡੇ ਧੁਰ ਅੰਦਰ ਚਲਾ ਜਾਏ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਆਪ ਸਮੂਹ ਨੌਜਵਾਨਾਂ ਦਾ, ਪ੍ਰਬੰਧਕ ਕਮੇਟੀ ਦਾ, ਸਨਮਾਨਯੋਗ ਵੀਰ ਜੀ ਬੋਲੇ ਇਹਨਾਂ ਦਾ ਧੰਨਵਾਦ, ਕਿਉਂਕਿ ਕਾਫੀ ਦੇਰ ਦੇ ਗੁਰਮੁਖ ਪਿਆਰੇ ਵਿਚਾਰ ਬਣਾ ਰਹੇ ਸਨ ਪਰ ਵਕਤ ਨਹੀਂ ਸੀ ਬਣ ਰਿਹਾ। ਸਤਿਗੁਰੂ ਨੇ ਮਿਹਰ ਕੀਤੀ, ਮੈਨੂੰ ਪਤਾ ਮੈਂ ਕਾਫੀ ਸਾਲ ਪਹਿਲਾਂ ਇੱਥੇ ਵਿਚਾਰ ਕਰਕੇ ਗਿਆ, ਮੈਨੂੰ ਇਹ ਸਾਰਾ ਢਾਂਚਾ ਵੇਖ ਕੇ ਨਜ਼ਰ ਆ ਗਿਆ। ਸਤਿਗੁਰੂ ਮਿਹਰ ਕਰੇ ਸਾਨੂੰ ਕਹਿਣ ਵਾਲਿਆਂ ਨੂੰ ਸਮੱਤ ਬਖਸ਼ੇ। ਅਤੇ ਤੁਸੀਂ ਬੀਬੀਓ ਭੈਣੋ, ਇਹ ਨਾ ਸਮਝਿਓ ਮੈਂ ਮਾਸਟਰ ਬਣ ਕੇ ਉਪਦੇਸ਼ ਦੇਈ ਜਾਂਦਾ, ਬੜੀ ਕੀਮਤੀ ਜ਼ਿੰਦਗੀ ਜੇ। ਕਿਉਂ ਆਪਾਂ ਸਮਾਂ ਟੀ ਵੀ ਦੂਜਾ ਤੀਜਾ, ਠੀਕ ਹੈ ਗ੍ਰਿਸ਼ਤ ਵਿੱਚ ਰਹੋ, ਫਰਜ਼ ਨਿਭਾਵੋ। ਮਾਈਓ ਬੀਬੀਓ ਭੈਣੋ, ਘਰ ਪੋਥੀਆਂ ਜੇ ਰੱਖੀਆਂ ਨੇ ਤੁਹਾਡੇ ਚਰਨਾਂ 'ਚ ਨਮਸਕਾਰ। ਜੇ ਨਹੀਂ, ਜਿਸ ਬੀਬੀ ਨੂੰ ਪਾਠ ਹੁੰਦਾ, ਪਹਿਲਾਂ ਸੀ ਪੰਜ ਗ੍ਰੰਥੀ ਦੀ ਸੰਥਿਆ ਕਰਨੀ, 22 ਵਾਰਾਂ ਦੀ ਸੰਥਿਆ ਕਰਨੀ, ਭਗਤ ਬਾਣੀ ਤਿੰਨੇ ਪੋਥੀਆਂ ਸ਼੍ਰੋਮਣੀ ਕਮੇਟੀ ਤੋਂ ਮਿਲ ਜਾਂਦੀਆਂ ਨੇ ਦਰਬਾਰ ਸਾਹਿਬ ਤੋਂ। ਉਹ ਇੱਕ ਇੱਕ ਪੋਥੀ ਪਹਿਲਾਂ 5 ਗ੍ਰੰਥੀ ਦੀ ਸੰਥਿਆ ਕਰੋ, ਫਿਰ 22 ਵਾਰਾਂ ਦੀ ਕਰ ਲਈਏ, ਫਿਰ ਆਪਾਂ ਭਗਤ ਬਾਣੀ ਦੀ ਕਰ ਲਈਏ। 3 ਪੋਥੀਆਂ ਦੀ ਸੰਥਿਆ ਹੋ ਜਾਏ ਨਾ, ਅਤੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਬਹੁਤ ਸੁਖੈਨ ਹੋ ਜਾਏਗਾ। ਅਤੇ ਕਿੰਨਾ ਚੰਗਾ ਹੋਵੇ ਇੱਕ ਬੇਟੀ ਪੜ੍ਹਾ ਕੇ, ਕੋਈ MBA ਕਰਾ ਰਿਹਾ, ਕੋਈ MCA ਕਰਾ ਰਿਹਾ, ਕੋਈ ਇੰਜੀਨੀਅਰ ਬਣਾ ਰਿਹਾ, ਕੋਈ ਡਾਕਟਰ ਬਣਾ ਰਿਹਾ, ਠੀਕ ਹੈ, ਧੀ ਆਪਣੇ ਪੈਰਾਂ 'ਤੇ ਖੜ੍ਹੀ ਹੋ ਜਾਏਗੀ, ਜੌਬ ਕਰੇਗੀ, ਕਿੰਨਾ ਚੰਗਾ ਹੋਵੇ ਮਾਂ ਤੇਰੇ ਘਰੋਂ ਚੱਲੇ ਅਤੇ ਸਹੁਰੇ ਘਰ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਲੈ ਕੇ ਜਾਵੇ। ਇਹ ਜਿਹੜਾ ਨਾ, ਇਹ ਫਿਰ ਕੁੱਲਾਂ ਨੂੰ ਖੜਿਆਂ ਕਰ ਜਾਂਦਾ, ਆਉਣ ਵਾਲੇ ਪੁੱਤਰਾਂ ਧੀਆਂ ਨੂੰ ਖੜੇ ਕਰ ਦਿੰਦਾ। ਕੱਪੜੇ ਦਿਓਗੇ ਉਹ ਸਾਲ ਬਾਅਦ ਬਦਲੇਗੀ ਬੇਟੀ, ਗਹਿਣੇ ਦਿਓਗੇ ਉਹ ਫਿੱਕੇ ਪੈਣਗੇ, ਰੰਗ ਟੁੱਟਣਗੇ, ਪਰ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਦੇ ਦਿਓਗੇ ਉਹ ਦਾਜ ਹੋਵੇਗਾ, ਉਹਦੀ ਡੋਲੀ ਤੋਂ ਬਾਅਦ ਕਦੀ ਜਦੋਂ ਅਰਥੀ ਉੱਠੇਗੀ, ਕਦੀ ਮੈਂ ਸ਼ਬਦ ਵਰਤ ਰਿਹਾ, ਬੁਢੇਪੇ ਤੋਂ ਬਾਅਦ ਜਦੋਂ ਅਰਥੀ ਉੱਠੇਗੀ ਉਹਦੀ ਆਤਮਾ ਨਾਲ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਜਾਏਗਾ। ਉਹ ਆਪਾਂ ਪ੍ਰੈਕਟੀਕਲ ਤੌਰ 'ਤੇ ਕਰੋ, ਮੇਰੀ ਬੇਨਤੀ ਹੈ। ਆਪ ਬਾਣੀ ਪੜ੍ਹੋ, ਬਾਣੀ ਨੂੰ ਵਿਚਾਰੋ, ਅਤੇ ਬਾਕੀ ਸਾਰੀ ਤਬਦੀਲੀ ਬਾਣੀ ਨੇ ਕਰ ਦੇਣੀ। ਜੇ ਆਪਾਂ ਸੋਚੀਏ ਨਾ ਵੀ ਕਿਵੇਂ ਵਾਸ਼ਨਾ ਤੋਂ, ਕਿਉਂਕਿ ਸਾਡੇ ਸਵਾਲ ਨੇ ਮਨ ਕਿਵੇਂ ਟਿਕੇ, ਵਾਸ਼ਨਾ ਤੋਂ ਕਿਵੇਂ ਬਚੀਏ, ਨਿੰਦਿਆ ਤੋਂ ਕਿਵੇਂ ਬਚੀਏ, ਮੈਂ ਕਹਿੰਦਾ ਇਹ ਸਵਾਲ ਛੱਡ ਦਈਏ, ਕਾਮ ਤੋਂ ਕ੍ਰੋਧ ਤੋਂ ਕਿਵੇਂ ਬਚੀਏ, ਇਹ ਸਵਾਲ ਕਰਨਾ ਸ਼ੁਰੂ ਕਰ ਦਈਏ, ਰੱਬ ਨਾਲ ਜੁੜੀਏ ਕਿਵੇਂ, ਥੋੜ੍ਹੀ ਸੋਚ ਬਦਲ ਲਈਏ। ਜਿੱਦਣ ਜੁੜਾਂਗੇ ਨਾ, ਸੰਸਾਰ ਛੱਡਣ ਦੀਆਂ ਗੱਲਾਂ ਨਾ ਕਰੀਏ, ਚੇਤੇ ਰੱਖੋ ਰੱਬ ਨੂੰ ਪਕੜਨ ਦੀ ਗੱਲ ਕਰੀਏ। ਜਿੱਦਣ ਰੱਬ ਹੱਥ 'ਚ ਆ ਗਿਆ, ਸੰਸਾਰ ਆਪਣੇ ਆਪ ਹੀ ਛੁੱਟ ਜਾਏਗਾ। ਜਿੱਦਣ ਨਾਮ ਦਾ ਰਸ ਆਇਆ ਤੇ ਵਾਸ਼ਨਾ ਕਿੱਥੇ ਟਿਕਣੀ, ਕਿੱਥੇ ਅੰਦਰ ਫੁਰਨੇ ਟਿਕਣਗੇ। ਉਹ ਸਤਿਗੁਰੂ ਮਿਹਰ ਕਰੇ ਸਾਨੂੰ, ਤੁਹਾਨੂੰ ਕਹਿਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਸਭ ਸਮਤ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।